निरंकार सचखंड वसदा भी सर्वव्यापक है। निरंकार अकाल पुरख दा एक देसी होना अते सर्वव्यापक होना सचखंड वासी हुंदे हुए पार ब्रह्म निरंकार दा सर्व निवासी होना इस इलाही भेद रमज नू निरंकारी लोक सचखंड दी गमता वाले भगत जन ही जान सकदे हन। ओ इस भेद नू जानदे हुए जनाउण दी समर्था नहीं रखदे। सर्व व्यापकता दे मसले दी क्यास क्याफा मात्र माकूलियत दे कायल अक्सर अकलये फलसफा दान इस गल तो मुनकर हन के करतार सिरजन हार दा कोई खास एक देश सचखंड नामे तबका भी है जिथे ओ वसदा है। सचखंड वासी होण करके ओ आखदे हन के निरंकार सर्व व्यापक परमात्मा एक देसी हो गया। बस खालक खलक में वसदा है कादर कुदरत दी रचना विच ही व्याप्या अते समाया होया है। इस तो भिन्न होर किते एक खास तबके विच नहीं वसदा। खालक नू खलकत तो न्यारा नौवें दसवें असमान विच एक देसी दर्शाउण हारे रसूल पैगंबर औलिए इस कुंडी नू नहीं खोल सके अते इस राजे हकीकी नू हल करनो कासर हन के दसवें असमान विच वसदा होया कादरे मुतलक खुदा किवें अपनी कुदरत कायनात विच भी वसदा है। इस कुंडी नू खोलिया है ता केवल सतगुरु नानक साहिब जी ने खोलिया है अते खोल के सांगो पांग अपने नदर क्रमी सिखां नू दर्शा दिता है। इस इको महावाकी तुक अंदर ही कैसा अद्भुत राज अफशानी निस्तारा कर दिखाया है। ज्यों सूरज किरण रविया सर्ब ठाई सब कट कट राम रवि जय। इस गुर परमाण मई उदाहरण ने कैसी अश्चरज कुंडी खोली है अहल राज दा हल कर दिखाया है। सूरज एक थों हुंदा होया किरणा दी कृष्मता करके सर्ब थाई ही मौजूद है। सूरज दियां बेअंत किरणा जिथे जिथे भी पैंदियां हन उथे उथे ही उना किरणा थानी सूरज दा जहूर मौजूद है। सूरज दी एक किरण भी जिथे पैंदी है उथे ही सूरज जहूर पजीर है। भावें सूरज दे असली अस्थान स्वरूप तो करोड़ां कोहां दूर ए किरण जाके किरणत होवे पर इस किरण द्वारा तिथे ही सूरज जहूर पजीर है। सर्ब थाई जिथे जिथे भी सूरज दियां किरणा पहुंच दियां हन तिथे तिथे इको सूरज जहूर पजीर है। एक देसी हुंदा होया भी सर्ब देसी है ते इसे किरण कृष्ण करके है। इसे प्रकार रमत राम वाहेगुरु अकाल पुरख पार ब्रह्म निरंकार ज्योत किरण प्रकाशी होण करके सचखंड वासी हुंदा होया भी घट घट वासी सर्ब निवासी है। ए सूरज ता इना दृष्टमान अखियां द्वारा दींदा है पर ओ सूरजां दा सूरज दिब दृष्टे लोयना नू नजर आउंदा है। इस सूरज नू ता ए पांच भूतक अखियां केवल दिन समय ही देख सकदियां हन। उस सूरजां सिर सच्चे सूरज नू ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ, ਦ੍ਰਿਸ਼ਟੀ ਦਿਨ ਰਹਿਣ ਹੀ ਦੇਖਦੀ ਹੈ। ਇਹ ਦ੍ਰਿਸ਼ਟਮਾਨ ਸੂਰਜ ਤਾਂ ਦਿਨੇ ਵੀ ਪੰਜ ਭੂਤਕ ਅੱਖੀਆਂ ਦੇ ਓਹਲੇ ਹੋ ਜਾਂਦਾ ਹੈ। ਦਿਬ ਦ੍ਰਿਸ਼ਟੇ ਲੋਇਣਾ ਨੂੰ ਅਦ੍ਰਿਸ਼ਟੋਂ ਇੱਕ ਵਾਰ ਦ੍ਰਿਸ਼ਟੀ ਆਇਆ ਸੂਰਜਾਂ ਦਾ ਸੂਰਜ, ਫੇਰ ਕਦੇ ਕਿਸੇ ਵੇਲੇ ਵੀ ਦ੍ਰਿਸ਼ਟੀ ਅਗੋਚਰ ਨਹੀਂ ਹੁੰਦਾ ਹੈ। ਇਹ ਤਪਤ ਕਿਰਨਾਂ ਵਾਲਾ ਸੂਰਜ ਆਪਣੀ ਕਿਰਨ ਕਰਕੇ ਸਿਰਫ ਉਹਨਾਂ ਪੱਧਰ ਠੌਰ ਠਾਵਾਂ ਤੇ ਮੁਕਾਮਾਂ ਉੱਤੇ ਹੀ ਉਦੇ ਹੁੰਦਾ ਹੈ ਜਿੱਥੇ ਜਿੱਥੇ ਇਸ ਦੀਆਂ ਕਿਰਨਾਂ ਪਹੁੰਚਦੀਆਂ ਹਨ। ਜ਼ਮੀਨ ਦੋਜ਼ ਗੁਫਾ ਸਥਾਨਾਂ ਅਤੇ ਉਹਨਾਂ ਠੌਰ ਮੁਕਾਮਾਂ ਉੱਤੇ ਜਿੱਥੇ ਕਿ ਇਸ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ, ਇਹ ਪ੍ਰਗਟ ਨਹੀਂ ਦਿਸਦਾ। ਪਰ ਮੇਰਾ ਸੂਰਜਾਂ ਦਾ ਸੁਲਤਾਨ ਸੱਚਾ ਸੂਰਜ ਘਟਾਂ ਪਟਾਂ ਨਭਾਂ ਕੰਦਰਾਂ ਗੁਫਾਵਾਂ ਅੰਦਰ ਵੀ ਦਿਨ ਰਹਿਣ ਆਪਣੇ ਪ੍ਰਜਵਲਿਤ ਸਰੂਪ ਵਿੱਚ ਰਵ ਰਿਹਾ ਦਿਬ ਦ੍ਰਿਸ਼ਟੇ ਗੁਰਮੁਖ ਜਨਾਂ ਨੂੰ, ਘੱਟ ਪਰਗਾਸੀ ਭਗਤ ਜਨਾਂ ਨੂੰ ਹੂ ਬਹੂ ਨਜ਼ਰੀ ਆਉਂਦਾ ਹੈ। ਅਤੇ ਵਿਸ਼ੇਸ਼ ਵਾਧਾ ਇਹ ਹੈ ਕਿ ਮੇਰਾ ਨੂਰ ਕਿਰਨ ਠਰੂਰੀ ਸੂਰਜਾਂ ਦਾ ਸੂਰਜ ਆਪਣੇ ਨਿਕਟ ਤੋਂ ਨਿਕਟ ਨਿਵਾਸੀ ਸੱਚਖੰਡ ਵਾਸੀ ਭਗਤ ਜਨਾਂ ਨੂੰ ਅਤੇ ਦੂਰ ਤੋਂ ਦੂਰ ਵਸ ਰਹੇ ਆਪਣੇ ਨੂਰ ਨਿਵਾਜਿਆਂ ਨੂੰ ਵੀ ਸਮਾਨ ਹੀ ਆਪਣੇ ਨਿਰੰਕਾਰੀ ਸਰੂਪ ਵਿੱਚ ਜਿਉਂ ਕਾ ਤਿਉਂ ਨਜ਼ਰੀ ਆਉਂਦਾ ਹੈ। ਘੱਟ ਵੱਧ ਨਹੀਂ, ਮੁਸ਼ਾਬਹਤ ਅਤੇ ਮੁਤਾਬਕਤ ਵਾਲੀ ਤਾਂ ਇੱਥੇ ਗੱਲ ਹੀ ਕੋਈ ਨਹੀਂ। ਉਦਾਹਰਣੀ ਦ੍ਰਿਸ਼ਟਾਂਤ ਦਾ ਇੱਕ ਅੰਗ ਹੀ ਅਸੀਂ ਲੈਣਾ ਹੈ। ਜਿਸ ਪ੍ਰਕਾਰ ਕੇ ਸੂਰਜ ਆਪਣੀਆਂ ਕਿਰਨਾਂ ਕਰਕੇ ਸਰਬ ਠਾਈ ਰਵਿਆ ਹੋਇਆ ਹੈ, ਤਿਸੇ ਪ੍ਰਕਾਰ ਜੋਤੀ ਸਰੂਪ ਰਮਤ ਰਾਮ ਆਪਣੀ ਜੋਤ ਕਿਰਣੀ ਵਿਆਪਕਤਾ ਕਰਕੇ ਘੱਟ ਅੰਤਰ ਸਰਬ ਘਟਾਂ ਅੰਤਰ ਰਵਿਆ ਰਮਿਆ ਹੋਇਆ ਹੈ। ਜਿਸ ਘੱਟ ਅੰਤਰ ਜੋਤੀਸ਼ ਦੀ ਜੋਤ ਕਿਰਨ ਭੋਏ ਆਉਂਦੀ ਹੈ, ਤਿੱਥੇ ਨਿਕਟ ਦੁਰਾਰੀ ਦੇ ਸਭ ਵਿਤਕਰੇ ਮਿਟ ਜਾਂਦੇ ਹਨ, ਸਭ ਦਿੱਖ ਹੱਦੇ ਦੂਰ ਹੋ ਜਾਂਦੇ ਹਨ। ਉੱਥੇ ਪਾਰ ਸਾਜਨ ਅਪਾਰ ਪ੍ਰੀਤਮ ਪ੍ਰਤੱਖ ਹੀ ਸ਼ਬਦ ਸੁਰਤੀਸ਼ਰਾਂ ਨੂੰ ਪ੍ਰਗਟ ਪਹਾਰੇ ਜਾਪਦਾ ਹੈ। ਸ਼ਬਦ ਸੁਰਤ ਦਿਬ ਦਰਸਾਰ ਤੋਂ ਘੁੱਥੇ ਘੱਟ ਅਕਾਰਾਂ ਵਿਖੇ ਅੰਧਕਾਰ ਹੀ ਅੰਧਕਾਰ ਹੈ। ਨਾ ਉੱਥੇ ਨਿਰੰਕਾਰ ਦਾ ਜੋਤ ਚਮਤਕਾਰ ਹੈ ਅਤੇ ਨਾ ਹੀ ਨਿਰੰਕਾਰ ਦਾ ਸਰੂਪ ਹੀ ਪ੍ਰਕਾਸ਼ਤਕਾਰ ਹੈ। ਪਰ ਉਹਨਾਂ ਦੇ ਅੰਦਰ ਵੀ ਅਕਾਲ ਪੁਰਖ ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਸੱਚ ਖੰਡ ਵਸੈ ਨਿਰੰਕਾਰ ਦੀ ਮਾਹੀਅਤ ਦਾ ਉਹਨਾਂ ਨੂੰ ਕੀ ਯਕੀਨ ਆ ਸਕਣਾ ਹੈ? ਪਰ ਜਿਨ੍ਹਾਂ ਗੁਰਮੁਖ ਜਨਾਂ ਨੇ ਸੁਨ ਗੁਫਾ ਮੈਂ ਸਮਾਧ ਸਥਿਤੀ ਆਸਣ ਥਾਪਿਆ ਹੈ, ਤਿਨ੍ਹਾਂ ਨੂੰ ਪੂਰਨ ਪਾਰ ਬ੍ਰਹਮ ਦੇ ਦਰਸ਼ਨ, ਸੱਚ ਖੰਡੀ ਨਿਰੰਕਾਰ ਦੇ ਦਰਸ਼ਨ ਦਸਮ ਦੁਆਰ ਵਿਖੇ ਹੀ ਹੋ ਗਏ ਹਨ। ਤਿਨ੍ਹਾਂ ਨੂੰ ਦਸਮ ਦੁਆਰੀ ਖੇਡ ਵਿਖੇ ਹੀ ਸੱਚ ਖੰਡ ਦਾ ਪੂਰਨ ਨਜ਼ਾਰਾ ਪ੍ਰਗਟ ਹੋਏ ਆਇਆ ਹੈ। ਤਿਨ੍ਹਾਂ ਨੂੰ ਸੱਚਖੰਡ ਵਿਖੇ ਆਪਣੇ ਭਗਤਾਂ ਸੰਗ ਪ੍ਰਭੂ ਪਰਮਾਤਮਾ ਗੋਸ਼ਟ ਕਰਦਾ ਨਜ਼ਰ ਆਇਆ ਹੈ। ਸੁਨ ਸਮਾਧ ਗੁਫਾ ਤਹਿ ਆਸਨ ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ ਤਹਿ ਹਰਖ ਨ ਸੋਗ ਨ ਜਨਮ ਨ ਮਰਤ।